ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਹਾਜ਼ਰੀਨ, ਤੁਹਾਨੂੰ ਪਤਾ ਹੀ ਹੋਏਗਾ ਕਿ ਪਿੱਛੇ ਜਿਹੇ ਪਰਥ ਦੇ ਵਿੱਚ ਇੱਕ ਸੜਕੀ ਹਾਦਸਾ ਹੋਇਆ ਜਿਹਦੇ ਵਿੱਚ 34 ਸਾਲਾ ਗੁਰਵਿੰਦਰ ਸਿੰਘ ਜੀ ਟਰੱਕ ਹਾਦਸੇ ਦੇ ਵਿੱਚ ਉਹ ਮਾਰੇ ਗਏ ਸੀਗੇ। ਬਹੁਤ ਹੀ ਇਹੋ ਜਿਹੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ, ਪਰ ਜਿਹੜਾ ਪਿੱਛੇ ਪਰਿਵਾਰ ਰਹਿ ਜਾਂਦਾ ਉਹਨਾਂ ਵਾਸਤੇ ਬਹੁਤ ਹੀ ਵੱਡੀ ਦੁੱਖ ਦੀ ਘੜੀ ਹੁੰਦੀ ਹੈ। ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਗੁਰਵਿੰਦਰ ਸਿੰਘ ਜੀ ਦੇ ਸੁਪਤਨੀ ਮਨਿੰਦਰ ਕੌਰ ਜੀ ਪਰਥ ਤੋਂ, ਅਤੇ ਉਹਨਾਂ ਕੋਲੋਂ ਜਾਣਦੇ ਹਾਂ ਇਹ ਹਾਦਸਾ ਉਹਨਾਂ ਬਾਰੇ ਕਿੰਨਾ ਕੁ ਦੱਸ ਸਕਦੇ ਹੈਗੇ ਆ, ਕਿੰਨੀ ਕੁ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਚੁੱਕੀ ਹੋਈ ਹੈ, ਅਤੇ ਭਵਿੱਖ ਵਾਸਤੇ ਉਹਨਾਂ ਨੇ ਕੀ ਪਲੈਨਿੰਗ ਕੀਤੀ ਹੈ, ਇਮੀਡੀਏਟ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੈਗੇ ਆ। ਮਨਿੰਦਰ ਕੌਰ ਜੀ, SBS ਪੰਜਾਬੀ ਵੱਲੋਂ ਅਸੀਂ ਇਸ ਦੁੱਖ ਦੀ ਘੜੀ ਵਿੱਚ ਤੁਹਾਡਾ ਪੂਰਾ ਸਾਥ ਦੇ ਰਹੇ ਹਾਂ ਜੀ। ਅਸੀਂ ਹੋਰ ਕੁਛ ਨਹੀਂ ਕਰ ਸਕਦੇ, ਪਰ ਤੁਹਾਡੀ ਆਵਾਜ਼ ਜ਼ਰੂਰ ਬਣਨੀ ਚਾਹਾਂਗੇ। ਅਤੇ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਗੁਰਵਿੰਦਰ ਸਿੰਘ ਜੀ ਨੂੰ ਕਿੰਨਾ ਸਮਾਂ ਹੋ ਗਿਆ ਸੀ ਜੀ ਟਰੈਕਿੰਗ ਲਾਈਨ ਦੇ ਵਿੱਚ?
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰਵਿੰਦਰ ਸਿੰਘ ਐਕਚੁਅਲੀ ਉਹਨਾਂ ਨੂੰ ਘੱਟੋ ਘੱਟ ਅਸੀਂ 2016 ਤੋਂ ਟਰੱਕ ਚਲਾ ਰਹੇ ਨੇ, ਬਟ ਲੌਂਗ ਰੂਟ ਤੋਂ ਉਹਨਾਂ ਨੂੰ ਮੋਰ ਦੈਨ 5.5 ਈਅਰਸ ਹੋ ਗਏ ਨੇ
ਜੀ। ਜੇ ਤੁਸੀਂ ਕਹਿੰਦੇ ਲੌਂਗ ਰੂਟ, ਮਤਲਬ ਕਿ ਆਲ ਓਵਰ ਆਸਟ੍ਰੇਲੀਆ ਚਲਾਉਂਦੇ ਸੀਗੇ ਜੀ?
ਲਾਈਕ WA ਦੀ ਮਾਈਨਿੰਗ ਸਾਈਟਸ ਤੇ ਕੰਟਰੀ ਸਾਈਟਸ ਤੇ ਜਾਂਦੇ ਸੀਗੇ।
ਉਸ ਤੋਂ ਪਹਿਲਾਂ ਵੈਸੇ ਕਦੋਂ ਆਏ ਸੀਗੇ ਜੀ ਉਹ ਆਸਟ੍ਰੇਲੀਆ, ਜਾਂ ਤੁਸੀਂ ਕਦੋਂ ਆਏ ਆਸਟ੍ਰੇਲੀਆ, ਥੋੜਾ ਉਹਦੇ ਬਾਰੇ ਦੱਸ ਦਿਓ, ਬੈਕਗ੍ਰਾਉਂਡ ਬਾਰੇ ਵੀ ਜੀ।
ਅਸੀਂ 2016 ਫਰਵਰੀ ਦੇ ਵਿੱਚ ਦੋਵੇਂ ਇਕੱਠੇ ਆਏ ਸੀਗੇ ਆਸਟ੍ਰੇਲੀਆ ਦੇ ਵਿੱਚ ਤੇ ਪਰਥ ਸ਼ਹਿਰ 'ਚ।
ਤੇ ਤੁਸੀਂ ਇੱਥੇ ਆ ਕੇ ਪੜ੍ਹਾਈ ਵਗੈਰਾ ਕੀਤੀ ਸੀ ਜਾਂ PR ਆਏ ਸੀਗੇ?
ਨਹੀਂ, ਅਸੀਂ ਮਤਲਬ ਮੈਂ ਸਟੱਡੀ ਵੇਸ ਸੀ ਤੇ ਮੇਰੇ ਹਸਬੈਂਡ ਡਿਪੈਂਡੈਂਟ ਸੀਗੇ।
ਅੱਛਾ ਜੀ,
ਹਾਂਜੀ।
ਤੇ ਹੁਣ ਦਾ ਜਿਹੜਾ ਸਟੇਟਸ ਹੈਗਾ ਜੀ ਉਹ ਕੀ ਹੈਗਾ?
ਮੈਂ ਐਕਚੁਅਲੀ ਹੁਣ ਅਸੀਂ 491 ਵੀਜ਼ੇ ਤੇ ਨੇ, ਤੇ ਸਟਿਲ ਵੀ ਆਰ ਵੇਟਿੰਗ ਔਨ 191, ਬਟ ਹਲੇ ਸਟਿਲ ਸਾਡੇ ਕੋਲ 1.5 ਸਾਲ ਹੋਰ ਹੈ 491 ਵੀਜ਼ੇ ਦਾ, ਜਿਹਦੇ 'ਤੇ ਸਾਨੂੰ WA ਰਹਿਣਾ ਐਂਡ ਇਨਕਮ ਐਂਡ ਐਵਰੀਥਿੰਗ ਮੇ ਟੂ ਕੰਡੀਸ਼ਨਸ ਨੇ। ਹਾਂਜੀ।
ਅਤੇ ਮਨਿੰਦਰ ਜੀ, ਤੁਸੀਂ ਪੰਜਾਬ ਤੋਂ, ਗੁਰਵਿੰਦਰ ਸਿੰਘ ਜੀ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ?
ਮੇਰੇ ਹਸਬੈਂਡ ਰਾਜਪੁਰਾ ਸ਼ਹਿਰ ਪਟਿਆਲੇ ਲੱਗੇ ਆ, ਅਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ।
ਜਿਵੇਂ ਸਾਨੂੰ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਜੀ ਬਹੁਤ ਹੀ ਸੌਫਟ ਸਪੋਕਨ ਸੀਗੇ, ਅਤੇ ਉਹਨੇ ਨੇਚਰ ਬਾਰੇ ਥੋੜ੍ਹਾ ਦੱਸੋ ਕਿ ਪਰਿਵਾਰ ਦੇ ਵਿੱਚ ਜਦੋਂ ਟਰੈਕਿੰਗ ਕਰਕੇ ਘਰ ਆਉਂਦੇ ਸੀਗੇ, ਜੋਬ ਕਰਕੇ ਆਉਂਦੇ ਸੀ, ਤਾਂ ਕਿਵੇਂ ਫੈਮਿਲੀ ਦੇ ਨਾਲ, ਵਿਲੀਅਮ ਜੀ ਦੇ ਨਾਲ ਕਿਵੇਂ ਟਾਈਮ ਸਪੈਂਡ ਕਰਦੇ ਸੀ? ਕੀ ਤੁਹਾਡੀ ਰੂਟੀਨ ਸੀਗੀ ਜੀ?
ਮੇਨਲੀ ਭਾਅ ਜੀ ਇੱਦਾਂ ਹੁੰਦਾ ਸੀ ਕਿ ਵੈਨਸਡੇ ਟੂ ਸੰਡੇ ਉਹ ਕੰਮ 'ਤੇ ਹੀ ਹੁੰਦੇ ਸੀ, ਬਟ ਸੰਡੇ ਇਹ ਹੁੰਦਾ ਸੀ ਕਿ ਆਫਟਰਨੂਨ ਔਰ ਈਵਨਿੰਗ ਟਾਈਮ ਤੱਕ ਉਹ ਘਰ ਆ ਜਾਂਦੇ ਸੀਗੇ, ਅਤੇ ਇਹੀ ਕਿ ਸੰਡੇ ਈਵਨਿੰਗ ਅਸੀਂ ਘਰ ਰਹਿਣਾ ਜਾਂ ਬਾਹਰ ਜਾਣਾ, ਕੋਈ ਪਲੈਨਸ ਬਣਾਉਣੇ। ਮੋਸਟਲੀ ਇਹਨਾਂ ਦੀ ਮੇਰੀ ਪਹਿਲੀ ਪ੍ਰਿਓਰਿਟੀ ਮੇਰੇ ਬੇਟੇ ਲਈ ਹੁੰਦੀ ਸੀਗੀ, ਕਿ ਕਿਉਂਕਿ ਮੇਰਾ ਬੇਟਾ 6 ਸਾਲਾਂ ਦਾ ਆ, ਅਤੇ ਉਹ ਸਭ ਤੋਂ ਜ਼ਿਆਦਾ ਕਲੋਜ਼ ਆਪਣੇ ਪਾਪਾ ਦੇ ਆ, ਅਤੇ ਹੁਣ ਵੀ ਉਹ ਬੜਾ ਹੀ ਅਪਸੈਟ ਆ, ਅਤੇ ਅਸੀਂ ਟਰਾਈ ਤਾਂ ਬਹੁਤ ਕਰ ਰਹੇ ਹਾਂ ਕਿ ਇਹਨੂੰ ਕੰਟਰੋਲ ਕਰੀਏ, ਬਟ 6 ਸਾਲ ਦੇ ਬੱਚੇ ਨੂੰ ਕੁਛ ਪਤਾ ਨਹੀਂ, ਉਹ ਮਿਕਸ ਆਫ ਇਮੋਸ਼ਨਸ ਨੇ ਬਹੁਤ ਜ਼ਿਆਦਾ। ਬਟ ਹੀ ਇਜ਼ ਆਲਸੋ ਡੂਇੰਗ ਰੀਅਲੀ ਵੈਲ, ਐਂਡ ਕਿਉਂਕਿ ਮੇਰੇ ਹਸਬੈਂਡ ਨੂੰ ਅਕਸਰ ਹੀ ਇਹ ਸਮਝਾਇਆ ਕਰਦੇ ਹੁੰਦੇ ਸੀਗੇ ਕਿ ਜਦ ਮੈਂ ਘਰੇ ਨਹੀਂ ਤਾਂ ਮੰਮਾ ਦਾ ਅਤੇ ਦਾਦੂ ਦਾਦੀ ਦਾ ਤੂੰ ਖਿਆਲ ਰੱਖਣਾ, ਕਿਉਂਕਿ ਹਸਬੈਂਡ ਮੇਰੇ ਇਕੱਲੇ ਇਕੱਲੇ ਨੇ, ਉਹਨਾਂ ਦੇ ਕੋਈ ਸਿਬਲਿੰਗਸ ਨਹੀਂ ਨੇ। ਮੰਮਾ ਪਾਪਾ ਨੇ ਉਹ ਵੀ ਪਰਸੋਂ ਇੰਡੀਆ ਤੋਂ ਐਮਰਜੈਂਸੀ ਇੱਥੇ ਆਏ ਨੇ, ਅਤੇ ਜ਼ਿਆਦਾਤਰ ਮਤਲਬ ਬੜੇ ਰਿਸਪੈਕਟਫੁਲੀ, ਬੜੇ ਸੋਫਟ ਸਪੋਕਨ, ਅਤੇ ਹਰ ਕਿਸੇ ਨੂੰ ਇੱਕ ਹੱਸ ਕੇ ਮਿਲਣਾ, ਕਿਉਂਕਿ ਹੁਣ ਪਹਿਲਾਂ ਮਤਲਬ ਮੈਨੂੰ ਦੱਸਦੇ ਹੁੰਦੇ ਕਿ ਹਾਂ ਮੈਂ ਇਹਨੂੰ ਮਿਲਿਆ, ਮੈਂ ਇਹਨੂੰ ਮਿਲਿਆ, ਮੈਂ ਇਹਨੂੰ ਮਿਲਿਆ, ਹੈ ਨਾ। ਬਟ ਜਿੱਦਾਂ ਵੀ ਹੁਣ ਜਿੰਨੇ ਵੀ ਟਰੈਕਿੰਗ ਵਾਲੇ ਵੀਰੇ ਜਾਂ ਬਾਕੀ ਕਮਿਊਨਿਟੀ ਦੇ ਲੋਕ ਉਹਨਾਂ ਨੂੰ ਮਿਲਦੇ ਆ, ਅੱਧੇ ਉਹਨੂੰ ਬਾਏ ਫੇਸ ਅਤੇ ਅੱਧੇ ਬਾਏ ਨੇਮ ਜਾਣਦੇ ਆ, ਬਟ ਉਹਨਾਂ ਦਾ ਇਹੀ ਕਹਿਣਾ ਕਿ ਜਦ ਵੀ ਅਸੀਂ ਉਹਨੂੰ ਮਿਲਣਾ ਅਤੇ ਉਹਨਾਂ ਨੂੰ ਸਾਨੂੰ ਮਤਲਬ ਇੰਨੇ ਕੁ ਹੱਸਮੁੱਖ ਚਿਹਰੇ ਨਾਲ ਅਤੇ ਇੰਨਾ ਕੁ ਪਿਆਰ ਨਾਲ ਮਿਲਣਾ, ਅਤੇ ਕਦੇ ਨਾਲ ਕਿਸੇ ਨਾਲ ਗੁੱਸਾ ਅਤੇ ਗਲੇ ਸ਼ਿਕਵਾ ਕਦਾ ਉਹਨਾਂ ਨਾਲ ਹੁੰਦਾ ਹੀ ਨਹੀਂ ਸੀਗਾ।
ਜਿਵੇਂ ਕਿ ਟਰੈਕਿੰਗ ਇੰਡਸਟਰੀ ਵਿੱਚ ਹੁੰਦਾ ਜੀ, ਕਾਫੀ ਲੌਂਗ ਰੂਟਸ ਵੀ ਹੁੰਦੇ ਆ, ਅਤੇ ਕਦੇ ਵੀ ਉਹਨਾਂ ਨੇ ਘਰ ਆ ਕੇ ਕਿਹਾ ਕਿ ਮੈਂ ਥੱਕ ਗਿਆ ਜਾਂ ਮੈਂ ਅੱਕ ਗਿਆ ਇਸ ਜੋਬ ਤੋਂ, ਜਾਂ ਉਹ ਇਸ ਨੂੰ ਪਸੰਦ ਕਰਦੇ ਸੀਗੇ ਜੀ?
ਅਸੀਂ ਮਤਲਬ ਜਦ ਉਹਨਾਂ ਨੇ ਪਹਿਲੀ ਵਾਰ ਟਰੱਕ ਦਾ ਲਾਇਸੈਂਸ 2016 ਦੇ ਵਿੱਚ ਬਣਾਇਆ ਉਦੋਂ ਉਹ ਲੋਕਲ ਹੀ ਰਹਿੰਦੇ ਅਤੇ ਬਾਅਦ ਮਤਲਬ 5 ਕੁ ਸਾਲ ਹੋ ਗਏ ਉਹਨਾਂ ਨੇ ਕਿਹਾ ਕਿ ਮੈਂ ਹੁਣ ਡਿਸਾਈਡ ਮੈਂ ਲੌਂਗ ਰੂਟ 'ਤੇ ਵੀ ਚਲਾਉਣਾ ਚਾਹੁੰਦਾ ਬਟ ਉਹ ਇੱਕ ਤਰ੍ਹਾਂ ਦੀ ਉਹਨਾਂ ਦੀ ਕਾਇੰਡ ਆਫ ਏ ਫੇਵਰੇਟ ਜੋਬ ਸੀਗੀ ਪਹਿਲਾਂ ਘਰਦੇ ਅਲਾਓ ਨਹੀਂ ਕਰਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਟਰੈਕਿੰਗ ਸੇਫ ਨਹੀਂ ਪਰ ਉਦੋਂ ਸਾਨੂੰ ਹਸਬੈਂਡ ਵਾਈਫ ਨੂੰ ਲੱਗਦਾ ਸੀ ਵੀ ਕੋਈ ਗੱਲ ਨਹੀਂ ਅਤੇ ਮੈਨੂੰ ਲੱਗਦਾ ਸੀ ਉਹਨਾਂ ਦਾ ਇੱਕ ਪੈਸ਼ਨ ਹੈ ਐਂਡ ਹੀ ਰੀਅਲੀ ਵਾਂਟਸ ਟੂ ਡੂ ਇਟ ਅਤੇ ਮੈਨੂੰ ਵੀ ਕੋਈ ਓਬਜੈਕਸ਼ਨ ਨਹੀਂ ਹੋਈ ਅਤੇ ਅਸੀਂ ਦੋਵਾਂ ਜਣਿਆਂ ਨੇ ਫਿਰ ਘਰਦਿਆਂ ਨੂੰ ਦੱਸਿਆ ਹੌਲੀ ਹੌਲੀ ਕਿ ਹਾਂ ਵੀ ਟਰੱਕ ਦੀ ਜੋਬ ਸਟਾਰਟ ਕੀਤੀ ਹੈ ਕਿ ਉਹ ਕਰਨੀ ਆ ਬਟ ਇਹ ਸੀ ਉਹ ਕਦੇ ਇਸ ਚੀਜ਼ ਤੋਂ ਬੋਰ ਨਹੀਂ ਹੋਏ ਅਤੇ ਬੜੇ ਪੈਸ਼ਨਲੀ ਇਸ ਚੀਜ਼ ਨੂੰ ਮਤਲਬ ਟਰੱਕ 'ਤੇ ਚਲਾਉਣਾ ਅਤੇ ਕਾਫੀ ਐਕਸਪੀਰੀਅੰਸ ਸੀਗਾ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਅਤੇ ਇੱਕ ਵਰਕ ਲਾਈਫ ਅਤੇ ਇੱਕ ਫੈਮਿਲੀ ਲਾਈਫ ਉਹ ਦੋਵੇਂ ਅੱਡ ਅੱਡ ਲੈ ਕੇ ਚੱਲਦੇ ਅਤੇ ਕਦੇ ਵੀ ਉਹਨਾਂ ਨੇ ਘਰ ਆ ਕੇ ਇਹ ਨਹੀਂ ਕਹਿਣਾ ਕਿ ਮੈਂ ਅੱਜ ਥੱਕ ਗਿਆ ਜਾਂ ਕਿਉਂਕਿ ਲੌਂਗ ਰੂਟਸ 'ਤੇ ਮਤਲਬ 17 ਘੰਟੇ ਉਹਨਾਂ ਨੇ ਟਰੱਕ ਚਲਾਉਣਾ ਅਤੇ 7 ਘੰਟੇ ਦੀ ਉਹਨਾਂ ਨੂੰ ਸੌਣ ਲਈ ਬ੍ਰੇਕ ਹੁੰਦੀ ਜਿਸ ਦਿਨ ਇਹ ਹਾਦਸਾ ਵਾਪਰਿਆ ਉਸ ਦਿਨ ਵੀ ਉਹਨਾਂ ਨੇ ਆਖਰੀ ਕਾਲ ਸਾਡੇ ਨਾਲ ਕਿਉਂਕਿ ਮੇਰੇ ਫਾਦਰ ਸਾਹਿਬ ਆਏ ਸੀ ਉਸ ਦਿਨ ਅਤੇ ਮੈਂ ਏਅਰਪੋਰਟ ਗਈ ਹੋਈ ਸੀ ਉਹਨਾਂ ਨੂੰ ਲੈਣ ਲਈ ਅਤੇ ਅਸੀਂ ਗੱਲ ਕਰਦੇ ਪਏ ਸੀਗੇ ਅਤੇ ਮੈਂ ਫੋਨ ਕੱਟਿਆ ਮੇਰੇ ਫਾਦਰ ਇਨ ਲਾਅ ਨਾਲ ਉਹਨਾਂ ਦੀ ਲਾਸਟ ਗੱਲ ਹੋਈ ਆ ਇਹ ਇੰਸੀਡੈਂਟ ਹੋਣ ਤੋਂ ਥੋੜ੍ਹੇ ਕੁ ਸਮਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਚੰਗਾ ਪਾਪਾ ਗੁੱਡ ਨਾਈਟ ਆਪਾਂ ਸਵੇਰੇ ਗੱਲ ਕਰਾਂਗੇ ਅਤੇ ਪਤਾ ਨਹੀਂ ਸੀ ਰੱਬ ਵੱਲੋਂ ਕਿ ਉਹ ਇੱਕ ਗੁੱਡ ਨਾਈਟ ਉਹ ਹਮੇਸ਼ਾ ਲਈ ਸਾਡੇ ਲਈ ਆਖਰੀ ਜਾਂ ਉਹ ਬਾਏ ਜਿਹੜੀ ਸਾਨੂੰ ਉਹਨਾਂ ਨੇ ਅੱਧੇ ਘੰਟੇ 15 ਮਿੰਟ ਪਹਿਲਾਂ ਕਹੀ ਕਿ ਉਹ ਹਮਾਰੇ ਸਾਡੇ ਲਈ ਲਾਈਕ ਹਮੇਸ਼ਾ ਲਈ ਆਖਰੀ ਹੀ ਉਹਨਾਂ ਦੀ ਗੱਲਬਾਤ ਸੀਗੀ
ਜੀ ਅਕਸਰ ਸਹਿਜ ਸੁਭਾਅ ਚ ਕਰ ਜਾਂਦੇ ਹੁੰਦੇ ਆ ਤਾਂ ਪਰ ਇਹ ਟ੍ਰੈਜਿਕ ਹੁੰਦਾ ਜਦੋਂ ਇਹੋ ਜਿਹਾ ਕੋਈ ਇਨਸੀਡੈਂਟ ਵਾਪਰ ਜਾਂਦਾ ਤੇ ਮਨਿੰਦਰ ਜੀ ਤੁਹਾਡੇ ਨਾਲ ਜਿਹੜੀ ਆਖਰੀ ਗੱਲਬਾਤ ਹੋਈ ਸੀ ਉਹਨੂੰ ਥੋੜਾ ਜਿਹਾ ਬਿਆਨ ਕਰ ਦਿਓ ਵੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਤੁਹਾਡੀ
ਆਖਰੀ ਗੱਲ ਭਾਜੀ ਸਾਡੀ ਇਨਸੀਡੈਂਟ ਤੋਂ ਅੱਧੇ ਘੰਟੇ ਜਾਂ 15 ਮਿੰਟ ਬਾਅਦ ਹੋਈ ਜਿਸ 'ਚ ਮੈਂ ਏਅਰਪੋਰਟ ਜਾਂਦੀ ਪਈ ਸੀ ਅਤੇ ਮੌਸਮ ਬਹੁਤ ਹੀ ਜ਼ਿਆਦਾ ਉਸ ਦਿਨ ਪਰਥ ਦਾ ਖਰਾਬ ਸੀਗਾ ਅਤੇ ਮੇਰੇ ਹਸਬੈਂਡ ਨੇ ਹਮੇਸ਼ਾ ਉਹਨਾਂ ਨੂੰ ਹੀ ਜਦ ਵੀ ਅਸੀਂ ਕਿਤੇ ਜਾਣਾ ਮੈਂ ਆਪਣੇ ਬੇਟੇ ਨਾਲ ਉਹਨਾਂ ਨੇ ਹਮੇਸ਼ਾ ਸਾਡੇ ਨਾਲ ਫੋਨ 'ਤੇ ਰਹਿਣਾ ਕਿ ਹਾਂ ਤੁਸੀਂ ਪਲੀਜ਼ ਧਿਆਨ ਨਾਲ ਜਾਇਓ ਜਾਂ ਤੁਸੀਂ ਮੈਨੂੰ ਘਰ ਪਹੁੰਚ ਕੇ ਮੈਸੇਜ ਕਰ ਦਿਓ ਘਰ ਤੋਂ ਨਿਕਲਣ ਲੱਗੇ ਕਰ ਦਿਓ ਈਵਨ ਉਹਨਾਂ ਨੇ ਮੋਸਟਲੀ ਜੇ ਅਸੀਂ ਘਰ ਤੋਂ ਬਾਹਰ ਰਹਿਣਾ ਪਰ ਉਹਨਾਂ ਨੇ ਘਰ ਦੇ ਕੈਮਰੇਜ਼ ਫਿਰ ਵੀ ਚੈੱਕ ਕਰਦੇ ਰਹਿਣਾ ਕਿ ਅਸੀਂ ਸੇਫ ਹਾਂ ਕੋਈ ਹੈ ਨਾ ਇੱਦਾਂ ਇੰਸੀਡੈਂਟ ਜਾਂ ਕੁਛ ਵੀ ਨਾ ਹੋਵੇ ਅਤੇ ਉਸ ਦਿਨ ਵੀ ਇਹੀ ਹੋਇਆ ਕਿ ਮੈਂ ਏਅਰਪੋਰਟ ਪਹੁੰਚੀ ਹਾਂ ਅਤੇ ਪਾਪਾ ਨੂੰ ਲੈਣ ਆਪਣੇ ਨੂੰ ਅਤੇ ਮੈਂ ਫੋਨ ਕੱਟਿਆ ਕਿ ਮੈਂ ਆਪਣੀ ਫਲਾਈਟ ਦੀ ਡੀਟੇਲਸ ਵਗੈਰਾ ਚੈੱਕ ਕਰ ਲਾਂ ਅਸੀਂ ਰਾਸਤੇ 'ਚ ਗੱਲ ਕਰਦੇ ਕਰਦੇ ਆਪਣੇ ਜਾਂਦੇ ਪਏ ਹਾਂ ਅਤੇ ਮੇਰੇ ਬੇਟੇ ਨੂੰ ਉਹਨਾਂ ਨੇ ਇਹੀ ਕਿਹਾ ਕਿ ਨਾਨੂ ਨੂੰ ਕਹੀਂ ਕਿ ਪਾਪਾ ਆਉਂਦੇ ਹੈ ਨਾਨੂ ਨੂੰ ਘੁੱਟ ਕੇ ਜੱਫੀ ਪਾਈ ਅਤੇ ਕਹੀਂ ਪਾਪਾ ਤੁਹਾਨੂੰ ਸਵੇਰੇ ਆ ਕੇ ਮਿਲਦੇ ਹਾਂ ਬਟ ਉਹ ਪਤਾ ਨਹੀਂ ਸੀ ਕਿ ਉਹ ਆਖਰੀ ਗੱਲ ਉਹਨਾਂ ਨਾਲ ਸਾਡੀ ਇੱਦਾਂ ਹੋ ਗਈ ਸੇਮ ਮੇਰੇ ਫਾਦਰ ਇਨ ਲਾਅ ਨਾਲ ਗੱਲ ਉਹਨਾਂ ਨੇ ਕੀਤੀ ਫੋਨ 'ਤੇ ਅਤੇ ਰੋਟੀ ਖਾਣ ਵੇਲੇ ਦਾ ਟਾਈਮ ਸੀਗਾ ਅਤੇ ਕਹਿੰਦੇ ਕਿ ਸਬਜ਼ੀ ਥੋੜ੍ਹੀ ਠੰਡੀ ਹੈ ਮੈਂ ਸਵੇ ਥੋੜ੍ਹਾ ਮਾਈਕਰੋ ਕਰ ਲਾਂ ਇੰਨਾ ਮੇਰੇ ਕੋਲ ਟਾਈਮ ਪਿਆ ਮੈਂ ਅੱਗੇ ਜਾ ਕੇ ਰੋਟੀ ਖਾਣਾ ਅਤੇ ਉਹਨਾਂ ਨੂੰ ਕਿਹਾ ਕਿ ਗੁੱਡ ਨਾਈਟ ਪਾਪਾ ਸਵੇਰੇ ਗੱਲ ਕਰਾਂਗੇ ਤੁਸੀਂ ਸੌਂ ਜਾਓ ਕਿ ਮਨਿੰਦਰ ਵੀ ਘਰ ਪਹੁੰਚ ਗਈ ਹੈ ਅਤੇ ਤੁਸੀਂ ਟੈਨਸ਼ਨ ਫਰੀ ਹੋ ਕੇ ਸੌਂ ਜਾਓ ਬਟ ਸਵੇਰੇ ਮੇਰੇ ਫਾਦਰ ਇਨ ਲਾਅ ਨੇ ਉੱਦਾਂ ਹੀ ਉਹਨਾਂ ਨੂੰ ਨੋਰਮਲੀ ਫੋਨ ਕੀਤਾ ਕਿ ਮੇ ਬੀ ਹੁਣ ਉੱਠ ਗਏ ਹੋਣੇ ਕਿਉਂਕਿ ਸਵੇਰੇ 7 ਕੁ ਵਜੇ ਉੱਠ ਜਾਂਦੇ ਸੀਗੇ ਬਟ ਉਹਨਾਂ ਨੇ ਕਾਫੀ ਫੋਨਸ ਕੀਤੇ ਪਰ ਉਹਨਾਂ ਨੇ ਕੋਈ ਆਂਸਰ ਨਹੀਂ ਕੀਤਾ ਦੈਨ ਸਡਨਲੀ ਉਹਨਾਂ ਦਾ ਫੋਨ ਮੈਨੂੰ ਆਉਂਦਾ ਹੈ ਅਤੇ ਉਦੋਂ ਤੱਕ ਪੁਲਿਸ ਘਰ ਆ ਚੁੱਕੀ ਸੀ ਅਤੇ ਉਹ ਕਹਿੰਦੀ ਕਿ ਮੈਂ ਉਹਨਾਂ ਦਾ ਫੋਨ ਕੱਟਿਆ ਅਤੇ ਪਰ ਉਹ ਥੋੜ੍ਹੇ ਸਟ੍ਰੈਸ ਹੋ ਗਏ ਕਿ ਪਤਾ ਨਹੀਂ ਕੀ ਹੋਇਆ ਅਤੇ ਫਿਰ ਮੈਂ ਉਹਨਾਂ ਨੂੰ ਮੈਂ ਕਿਹਾ ਥੋੜ੍ਹਾ ਮੈਂ ਬਾਅਦ 'ਚ ਫੋਨ ਕਰਦੀ ਬਿਕੋਜ਼ ਜਿਵੇਂ ਕਿ ਉਹ ਇਕੱਲੇ ਹੀ ਨੇ ਇੰਡੀਆ ਕੋਈ ਵੀ ਨਹੀਂ ਸੀਗਾ ਫਿਰ ਆਪਣੀ ਸਾਰੀ ਫੈਮਲੀਜ਼ ਨੂੰ ਮੈਂ ਦੱਸਿਆ ਕਿ ਪਲੀਜ਼ ਤੁਸੀਂ ਉਹਨਾਂ ਨੂੰ ਜਾ ਕੇ ਰੋਟੀ ਪਾਣੀ ਕੁਛ ਖਿਲਾਓ ਅਤੇ ਇਹਨਾਂ ਨੂੰ ਦੱਸੋ ਕਿ ਇੱਦਾਂ ਇੱਦਾਂ ਆਪਣੇ ਨਾਲ ਹੋ ਗਿਆ ਬਟ ਉਹਨਾਂ ਨੂੰ ਫਿਰ ਵੀ ਬਿਲੀਵ ਨਹੀਂ ਹੋਇਆ ਅਤੇ ਮੇਰੇ ਫਾਦਰ ਇਨ ਲਾਅ ਦੇ ਬਸ ਇਹੀ ਗੱਲ ਸੀ ਕਿ ਮੈਂ ਕਿਸੇ ਹੋਰ ਤੋਂ ਨਹੀਂ ਸੁਣਨਾ ਮੈਂ ਤੇਰੇ ਮੂੰਹੋਂ ਸੁਣਨਾ ਕਿ ਇਹ ਗੱਲ ਸੱਚ ਹੈ ਕਿ ਝੂਠ ਹੈ ਬਸ ਤੂੰ ਮੈਨੂੰ ਕਹਿ ਦੇ ਕਿ ਇਹ ਝੂਠ ਹੈ ਪਰ ਬਹੁਤ ਔਖਾ ਸਮਾਂ ਸੀ ਕਿਉਂਕਿ ਉਹਨਾਂ ਨੂੰ ਇੱਦਾਂ ਦੱਸਣਾ ਕਿਉਂਕਿ ਮੇਰੇ ਹਸਬੈਂਡ ਆਪਣੇ ਫਾਦਰ ਦੇ ਵੀ ਬਹੁਤ ਕਲੋਜ਼ ਹੈ ਮਦਰ ਦੇ ਕਿਉਂਕਿ ਇਕੱਲੇ ਇਕੱਲੇ ਨੇ ਅਤੇ ਉਹ ਸਾਨੂੰ ਦੋਵਾਂ ਨੂੰ ਹਸਬੈਂਡ ਵਾਈਫ ਨੂੰ ਇੰਨਾ ਕੁ ਕਲੋਜ਼ਲੀ ਰੱਖਦੇ ਉਹਨਾਂ ਨੇ ਕਦੇ ਸਾਨੂੰ ਇੱਦਾਂ ਟ੍ਰੀਟ ਨਹੀਂ ਕੀਤਾ ਈਵਨ ਮੈਨੂੰ ਕਦੇ ਉਹਨਾਂ ਨੇ ਇੱਦਾਂ ਟ੍ਰੀਟ ਨਹੀਂ ਕੀਤਾ ਕਿ ਮੈਂ ਉਹਨਾਂ ਦੀ ਨੂੰਹ ਹਾਂ ਉਹਨਾਂ ਨੇ ਹਮੇਸ਼ਾ ਮੈਨੂੰ ਪੁੱਤਾਂ ਵਾਂਗੂ ਰੱਖਣਾ ਅਤੇ ਕਦੇ ਵੀ ਉਹਨਾਂ ਨੇ ਮਤਲਬ ਬੜਾ ਹੀ ਜ਼ਿਆਦਾ ਮੈਨੂੰ ਆਪਣੀ ਫੈਮਲੀ ਦੀ ਕਦੇ ਵੀ ਇੱਦਾਂ ਨਹੀਂ ਲੱਗਿਆ ਕਿ ਮੈਂ ਦੂਜੀ ਫੈਮਲੀ 'ਚ ਆ ਕੇ ਰਹੀ ਹਾਂ ਕੱਲ੍ਹ ਕੱਲ੍ਹ ਦੇ ਦਿਨ ਸਾਨੂੰ ਪੂਰੇ 11 ਸਾਲ ਹੋ ਗਏ ਇੱਕ ਦੂਜੇ ਨਾਲ
ਅੱਛਾ ਜਿਹੜਾ ਕੱਲ੍ਹ ਬੀਤ ਕੇ ਗਿਆ ਹਜੇ
ਹਾਂਜੀ
7 ਤਰੀਕ ਨੂੰ ਸੱਤ ਅਪ੍ਰੈਲ ਨੂੰ
ਮੇਰੇ ਫਾਦਰ ਸਾਹਿਬ ਆਏ
ਤੁਹਾਡੇ
ਸੀ,
ਫਾਦਰ
ਉਹ
ਸਾਹਿਬ ਆ
ਵੀ
ਸੀ,
ਜਸਟ,
ਸੌਰੀ।
ਹਾਂਜੀ, ਉਹ ਵੀ ਜਸਟ ਵੈਕੇਸ਼ਨਸ ਲਈ ਆਏ ਸੀਗੇ ਕਿ ਹਾਂ ਅਸੀਂ ਵੀ ਹਨਾ ਵੀ 3 ਕੁ ਮਹੀਨੇ ਲਈ ਉਹਨਾਂ ਨੂੰ ਜੋਬ ਤੋਂ ਛੁੱਟੀਆਂ ਸੀਗੀਆਂ।
ਜੀ
ਬਟ ਸਵੇਰੇ ਅਸੀਂ ਉੱਠੇ ਹਾਂ ਤੇ ਸਾਨੂੰ ਪੁਲਿਸ ਵੱਲੋਂ ਕਾਲ ਆਉਂਦਾ ਹੈ ਕਿ ਤੁਸੀਂ ਕਿੱਥੇ ਹੋ। ਉਹ ਸਾਡੇ ਪੁਰਾਣੇ ਐਡਰੈਸ ਤੇ ਗਏ ਤੇ ਮੈਂ ਉਹਨਾਂ ਨੂੰ ਕਹਿੰਦੇ ਕਿ ਅਸੀਂ ਕੁਛ ਅਰਜੈਂਟ ਗੱਲ ਕਰਨੀ ਤੁਹਾਡੇ ਨਾਲ, ਤੁਸੀਂ ਵੀ ਆਪਣਾ ਐਡਰੈਸ ਪ੍ਰੋਵਾਈਡ ਕਰੋ। ਤੇ ਜਿਵੇਂ ਆਪਣੀ ਇੰਡੀਅਨ ਤੇ ਆਪਣੀ ਪੰਜਾਬੀ ਫੈਮਿਲੀ ਸੇ ਹੁੰਦਾ ਵੀ ਅਸੀਂ ਆਪਣੇ ਹਸਬੈਂਡ ਨੂੰ ਪੁੱਛ ਕੇ ਤੁਹਾਨੂੰ ਦੱਸਦੇ ਹਾਂ। ਮੈਂ ਵੀ ਉਹਨਾਂ ਨੂੰ ਇੱਦਾਂ ਹੀ ਕਿਹਾ ਕਿ ਮੈਂ ਆਪਣੇ ਹਸਬੈਂਡ ਨੂੰ 1 ਮਿੰਟ ਪੁੱਛ ਕੇ ਤੁਹਾਨੂੰ ਆਪਣਾ ਐਡਰੈਸ ਪ੍ਰੋਵਾਈਡ ਕਰਦੀ ਹਾਂ। ਤੇ ਉਹ ਕਹਿੰਦੇ ਕਿ ਨਹੀਂ ਨਹੀਂ ਅਰਜੈਂਟ ਆ। ਮੈਂ ਕਿਹਾ ਵੀ ਇੱਕ ਵੇਟ ਕਰੋ, ਮੈਂ ਤੁਹਾਨੂੰ ਬੈਕ ਕਾਲ ਕਰਦੀ ਹਾਂ। ਤੇ ਮੈਂ ਆਪਣੇ ਹਸਬੈਂਡ ਨੂੰ ਬਹੁਤ ਉਸ ਸਮੇਂ ਫੋਨ ਕੀਤੇ ਕਿ ਤੁਸੀਂ ਪਲੀਜ਼ ਫੋਨ ਚੱਕੋ, ਬਹੁਤ ਮੈਸੇਜ ਕੀਤੇ, ਬਟ ਜੇ ਉਹ ਹੁੰਦੇ ਤਾਂ ਉਹ ਫੋਨ ਪਿੱਕ ਕਰ ਪਾਉਂਦੇ। ਤੇ ਉਹਨੇ ਚ ਹੀ ਪੁਲਿਸ ਫੋਨ ਟਰੈਕ ਕਰਕੇ ਘਰ ਆ ਗਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੋਰੀ ਵੀ ਮੈਂ ਤੁਹਾਡਾ ਫੋਨ ਨਹੀਂ ਚੱਕ ਪਾਈ ਕਿਉਂਕਿ ਮੇਰੇ ਹਸਬੈਂਡ ਮੇਰੇ ਫੋਨ ਦਾ ਆਨਸਰ ਨਹੀਂ ਦੇ ਰਹੇ। ਮੇ ਬੀ ਉਸ ਹੀ ਵਾਸ ਟਾਇਰਡ ਯੈਸਟਰਡੇ ਐਂਡ ਮੇ ਬੀ ਉਹ ਥੋੜ੍ਹਾ ਐਕਸਟਰਾ ਸੌ ਰਹੇ ਆ। ਤੇ ਉਹ ਕਹਿੰਦੇ ਕਿ ਵੀ ਨਹੀਂ ਵੀ ਇੱਦਾਂ ਦੀ ਗੱਲ ਨਹੀਂ, ਵੀ ਕੱਲ ਰਾਤੀ ਇੱਦਾਂ ਇੱਦਾਂ ਕਰਕੇ ਹਾਦਸਾ ਹੋਇਆ ਜਿਹਦੇ ਵਿੱਚ ਤੁਹਾਡੇ ਹਸਬੈਂਡ ਦੀ ਡੈਥ ਹੋ ਗਈ।
ਜੀ ਤੇ ਕਿੰਨੇ ਕੁ ਵਜੇ ਹੋਇਆ ਐਕਸੀਡੈਂਟ? ਉਹ ਤੁਸੀਂ ਕਹਿੰਦੇ ਕੱਲ ਰਾਤ ਹੋਇਆ, ਜਿਵੇਂ
ਉਹਦਾ ਕੋਈ ਐਗਜ਼ੈਕਟ ਟਾਈਮਿੰਗ ਹਲੇ ਨਹੀਂ ਆਇਆ, ਬਟ ਪੁਲਿਸ ਨੂੰ ਜਿੱਦਾਂ ਕਿਉਂਕਿ ਕੰਟਰੀ ਰੋਡ ਸੀ, ਕੋਈ ਵੀ ਉੱਥੇ ਆਵਾਜਾਈ ਰਾਤ ਦੇ ਟਾਈਮ ਤਾਂ ਬਿਲਕੁਲ ਨਹੀਂ ਹੁੰਦੀ। ਪਰ ਇੱਕ ਕੋਈ ਕਪਲ ਸੀਗਾ ਉੱਥੇ, ਉਹਨਾਂ ਨੇ ਪੁਲਿਸ ਕਾਲ ਕੀਤੀ। ਇੰਨੇ 'ਚ ਇੱਕ ਹੋਰ ਕਾਰ ਆ ਕੇ ਟਰੱਕ ਦੇ ਵਿੱਚ ਹਿੱਟ ਹੋ ਗਈ ਤੇ ਉਹ 1:15 ਵਜੇ ਜਾ ਕੇ ਪੁਲਿਸ ਨੂੰ ਕਾਲ ਜਾਂਦੀ ਹੈ। ਤੇ ਆਈ ਥਿੰਕ ਉਦੋਂ ਤੱਕ ਟੂ ਲੇਟ ਹੋ ਗਿਆ ਉਹਨਾਂ ਲਈ।
ਤੇ ਜਦੋਂ ਪੁਲਿਸ ਪਹੁੰਚੀ ਉਦੋਂ ਕੋਈ ਮੈਡੀਕਲ ਸਹਾਇਤਾ ਵਾਸਤੇ ਟਾਈਮ ਹੈਗਾ ਸੀ ਜਾਂ ਨਹੀਂ ਸੀਗਾ?
ਜਿੱਥੇ ਤੱਕ ਹੁਣੇ ਤੱਕ ਵੈਸੇ ਕੋਈ ਰਿਪੋਰਟਸ ਨਹੀਂ ਆਈਆਂ, ਬਟ ਉਹਨਾਂ ਨੇ ਕਿਹਾ ਕਿ ਜਦ ਤੱਕ ਅਸੀਂ ਪਹੁੰਚੇ ਤੇ ਹੀ ਇਜ਼ ਨੋ ਮੋਰ।
ਤੇ ਹੋਰ ਉਹਨਾਂ ਨੇ ਪੁਲਿਸ ਨੇ ਅਪੀਲ ਵੀ ਕੀਤੀ ਸੀ ਕਿ ਕਿਸੇ ਕੋਲ ਵੀ ਕੋਈ ਡੈਸ਼ ਕੈਮ ਦੀ ਰਿਕਾਰਡਿੰਗ ਹੋਵੇ ਜਾਂ ਕੁਛ ਵੀ ਹੋਏ ਤੋ ਕੋਈ ਥੋੜਾ ਕਲੂ ਮਿਲ ਸਕੇ ਕਿ ਕੀ ਹੋਇਆ ਕੀ ਹੈ। ਕੋਈ ਹੋਰ ਮਿਲਿਆ ਹੁਣ ਤੱਕ ਦਾ?
ਹੁਣੇ ਤੱਕ ਤੇ ਕੋਈ ਅਪਡੇਟ ਨਹੀਂ ਹੈਗਾ ਜੀ।
ਤੇ ਇਹ ਹਾਦਸਾ ਕਿਹੜੀ ਤਰੀਕ ਵਾਪਰਿਆ ਸੀ?
ਇਹ 30 ਮਾਰਚ ਅਰਲੀ ਮਾਰਨਿੰਗ ਰਾਤ ਨੂੰ 1:15 ਵਜੇ ਹੋਇਆ। 1:15 ਵਜੇ ਦਾ ਟਾਈਮ ਸੀਗਾ। ਹਾਂਜੀ,
ਅਰਲੀ ਮਾਰਨਿੰਗ, ਠੀਕ ਹੈ। ਤੇ ਤੁਸੀਂ ਹੁਣ ਆਪਣਾ ਜਿਵੇਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੈਗੇ ਹੋ, ਸਾਰਾ ਪਰਿਵਾਰ ਵਗੈਰਾ ਉੱਥੇ ਹੁੰਦਾ ਹੈ?
ਹਾਂਜੀ।
ਤੇ ਅਸੀਂ ਮਿਲ ਕੇ ਜਿਵੇਂ ਹੁੰਦੇ ਇੱਥੇ ਕਾਰਜ ਸਾਰੇ ਕਰਨੇ ਹੁੰਦੇ ਆ, ਤੁਸੀਂ ਕੀ ਸੋਚਿਆ ਹੈਗਾ ਕਿ ਜਿਵੇਂ ਕ੍ਰੀਮੇਸ਼ਨ ਹੈ ਜਾਂ ਅੰਤਿਮ ਸੰਸਕਾਰ ਹੈ, ਉਹ ਕਿਵੇਂ ਕਰੋਗੇ ਜੀ ਮੈਨੇਜ?
ਹਲੇ ਤੇ ਬਾਜੀ ਜਸ ਕਿਉਂਕਿ ਸਟਿਲ ਬੋਡੀ ਅੰਡਰ ਇਨਵੈਸਟੀਗੇਸ਼ਨ ਹੈ ਤੇ ਹਲੇ ਕੋਈ ਵੀ ਮੈਡੀਕਲ ਪ੍ਰੋਸੀਜਰ ਸਟਾਰਟ ਨਹੀਂ ਹੋਇਆ। ਅੱਜ ਉਹ ਹੋਣਾ ਸੀਗਾ, ਉਸ ਤੋਂ ਬਾਅਦ ਕੋਰਟ ਆਰਡਰ ਤੇ ਰਿਲੀਜ਼ ਆਰਡਰ ਆਣਗੇ ਬੋਡੀ ਨੂੰ, ਉਸ ਤੋਂ ਬਾਅਦ ਹੀ ਕ੍ਰੀਮੇਸ਼ਨ ਤੇ ਸਭ ਕੁਛ ਦੀ ਡੇਟ ਫਾਈਨਲ ਹੋਏਗੀ, ਬਟ ਹੋਪਫੁਲੀ ਐਂਡ ਆਫ ਦਿਸ ਵੀਕ, ਬਟ ਕੁਛ ਵੀ ਸ਼ੋਰ ਨਹੀਂ ਹੈਗਾ ਹਲੇ ਤੱਕ।
ਅੱਛਾ ਅੱਛਾ, ਠੀਕ ਹੈ ਜੀ। ਤੇ ਮੈਂ ਸੁਣਿਆ ਸੀ ਕਿ ਇੱਕੋ ਫੰਡ ਮੀ ਕਰਕੇ ਪੇਜ ਵੀ ਰੇਜ਼ ਕੀਤਾ ਗਿਆ ਹੈਗਾ, ਥੋੜ੍ਹੀ ਜਿਹੀ ਉਹਦੇ ਬਾਰੇ ਪਲੀਜ਼ ਜਾਣਕਾਰੀ ਦੇ ਦਿਓ ਤਾਂ ਕਿ ਜਿਹੜੇ ਕਮਿਊਨਿਟੀ ਵਾਲੇ ਹੈਗੇ, ਸਾਡੇ ਸਰੋਤੇ ਹੈਗੇ ਆ, ਉਹ ਥੋੜ੍ਹਾ ਜਿਹਾ ਕੋਈ ਵੀ ਐਵੇਂ ਹੈਗਾ ਨਾਲ ਸਪੋਰਟ ਕਰ ਸਕਣ ਜੀ।
ਹਾਂਜੀ, ਗੋ ਫੰਡ ਐਕਚੁਲੀ ਮੇਰੇ ਹਸਬੈਂਡ ਦੇ ਪੁਰਾਣੇ ਓਨਰ ਅਤੇ ਕਾਇੰਡ ਆਫ ਅਸੀਂ ਕਹਿ ਸਕਦੇ ਹਾਂ ਕਿ ਫੈਮਿਲੀ ਮੈਂਬਰ ਅਤੇ ਫਰੈਂਡਸ, ਉਹਨਾਂ ਵੱਲੋਂ ਸਾਨੂੰ ਕਿਉਂਕਿ ਨਾ ਤਾਂ ਕਦੇ ਇੱਦਾਂ ਦਾ ਸੁਣਿਆ ਸੀ ਅਤੇ ਨਾ ਕਦੇ ਵੇਖਿਆ, ਹਮੇਸ਼ਾ ਗੋ ਫੰਡਿੰਗ ਅਤੇ ਇੱਕ ਹਰ ਕਿਸੇ ਦੀ ਮਦਦ ਹੀ ਕੀਤੀ ਜਾਂਦੀ ਸੀ, ਪਰ ਕਦੇ ਇਮੈਜਿਨ ਨਹੀਂ ਕੀਤਾ ਸੀ ਵੀ ਕਦੇ ਇਹ ਹਾਦਸਾ ਆਪਣੇ ਨਾਲ ਵੀ ਵਾਪਰੂਗਾ ਅਤੇ ਕਦੇ ਸਾਨੂੰ ਵੀ ਇੱਦਾਂ ਹੋ ਗਈ। ਬਟ ਕਮਿਊਨਿਟੀ ਵੱਲੋਂ ਹੁਣ ਤੱਕ ਬਹੁਤ ਜ਼ਿਆਦਾ ਹੈਲਪ ਮਿਲ ਰਹੀ ਹੈ, ਫਰੈਂਡਸ ਨਾਲ, ਫੈਮਿਲੀਜ਼ ਜਿੰਨੀ ਵੀ ਨੇ, ਉਹਨਾਂ ਦੇ ਬਾਕੀ ਸਰਕਲਸ ਨੇ ਅਤੇ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਜਾਣਦੇ ਬਾਏ ਫੇਸ ਜਾਂ ਬਾਏ ਨੇਮ, ਉਹ ਵੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ। ਅਤੇ ਬਾਕੀ ਗੋ ਫੰਡਿੰਗ ਸਟਾਰਟ ਕੀਤੀ ਹੋਈ ਆ ਗੁਰਵਿੰਦਰ ਦੇ ਨਾਮ ਤੋਂ, ਉਹ ਸਟਿਲ ਹਲੇ ਓਪਨ ਹੈ ਅਤੇ ਉਹ ਚੱਲਦੀ ਪਈ ਹੈ
ਜੀ। ਜਿਹੜਾ ਲੋਸ ਹੈਗਾ ਉਹ ਤਾਂ ਬਹੁਤ ਵੱਡਾ ਹੈਗਾ ਜੀ, ਪਰ ਫਿਰ ਵੀ ਕਮਿਊਨਿਟੀ ਵੱਲੋਂ ਜਿਹੜੀ ਸਪੋਰਟ ਹੈਗੀ ਹੈ, ਜਿਹੜੀ ਪਰਥ ਵਰਗੀ ਥਾਂ ਦੇ ਉੱਤੇ ਜਿਵੇਂ ਅਸੀਂ ਉੱਥੇ, ਵੈਸੇ ਵੀ ਕਮਿਊਨਿਟੀ ਥੋੜ੍ਹੀ ਛੋਟੀ ਹੈਗੀ ਹੈ, ਅਤੇ ਇਹ ਵੀ ਐਪਰੀਸ਼ੀਏਬਲ ਹੈਗੀ ਹੈ। ਤੁਸੀਂ ਆਪ ਕੋਈ ਜੋਬ ਵਗੈਰਾ ਕਰ ਰਹੇ ਹੋ ਜੀ?
ਮੈਂ ਭਾਜੀ ਕੈਸ਼ੂਅਲ ਜੋਬ ਕਰਦੀ ਸੀ ਅਸਿਸਟਿੰਗ ਨਰਸਿੰਗ ਦੀ।
ਮਤਲਬ ਹੁਣ ਨਹੀਂ ਕਰ ਰਹੇ?
ਫਿਲਹਾਲ ਤੇ ਨਹੀਂ, ਬਿਕਾਜ਼ ਇਟਸ ਰੀਲੀ ਹਾਰਡ ਫॉर
ਮੀ ਐਟ ਦ ਮੋਮੈਂਟ, ਮਮ ਐਂਡ ਡੈਡ। ਹਾਂਜੀ ਹਾਂਜੀ
ਹਾਂਜੀ।
ਤੇ ਤੁਸੀਂ ਦੱਸਿਆ ਕਿ ਗੁਰਵਿੰਦਰ ਦੇ ਮਾਤਾ ਪਿਤਾ ਜੀ ਵੀ ਹੁਣ ਇੱਥੇ ਪਹੁੰਚ ਚੁੱਕੇ ਹੈ?
ਹਾਂਜੀ, ਉਹ ਪਰਸੋਂ ਰਾਤ ਨੂੰ ਇੱਥੇ ਪਹੁੰਚੇ ਨੇ।
ਠੀਕ ਹੈ ਜੀ। ਅਤੇ ਹੋਰ ਉੱਥੇ ਪਿੱਛੇ ਪਰਿਵਾਰ ਦੇ ਵਿੱਚ ਕੋਈ ਬ੍ਰਦਰ ਸਿਸਟਰ ਤਾਂ ਹੈ ਨਹੀਂ ਉਹਨਾਂ ਦਾ, ਅਤੇ ਹੋਰ
ਨਹੀਂ,
ਕੌਣ ਹੈਗੀ
ਉਹ
ਹੈ ਕੋਈ?
ਇਕੱਲੇ, ਹਾਂਜੀ
ਹਾਂਜੀ
ਨਹੀਂ, ਹਸਬੈਂਡ ਮੇਰੇ ਇਕੱਲੇ ਹੀ ਇਕੱਲੇ ਸੀਗੇ, ਅਤੇ ਹੋਰ ਕੋਈ ਵੀ ਨਹੀਂ ਹੈ, ਸਿਰਫ ਮੰਮ ਐਂਡ ਡੈਡ ਨੇ, ਉਹ ਵੀ
ਜੀ
ਬਜ਼ੁਰਗ ਨੇ। ਹਾਂਜੀ
ਜੀ 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 ਕਾਫੀ ਔਖਾ ਸਮਾਂ ਹੈਗਾ ਜੀ, ਪਰ ਤੁਸੀਂ ਜਿਵੇਂ ਸਟਰੋਂਗਲੀ ਇਹਨੂੰ ਹੈਂਡਲ ਕਰ ਰਹੇ ਹੈਗੇ ਹੋ, ਤੁਹਾਨੂੰ ਹੋਰ ਵੀ ਸ਼ਕਤੀ ਮਿਲੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਇਨ ਟੱਚ ਰਹਾਂਗੇ, ਜਿਵੇਂ
ਹਾਂਜੀ
ਜਿਵੇਂ ਕੋਈ
ਹਾਂਜੀ
ਪ੍ਰੋਗਰੈਸ ਹੋਏਗੀ ਤਾਂ ਅਸੀਂ ਉਹਨੂੰ ਅਪਡੇਟ ਨੂੰ ਆਪਣੇ ਸਰੋਤਿਆਂ ਤੱਕ ਵੀ ਜ਼ਰੂਰ ਲੈ ਕੇ ਜਾਵਾਂਗੇ। ਪਰ ਅੱਜ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ, ਅਤੇ ਤੁਸੀਂ ਸਟਰੋਂਗ ਰਹਿ ਕੇ ਹੀ ਸਾਰੇ ਕਾਰਜ ਕਰਨੇ ਹੈ।
ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਸਾਰੀ ਕਮਿਊਨਿਟੀ ਦਾ ਅਤੇ ਸਾਰੀ ਫੈਮਿਲੀ ਦੇ ਫਰੈਂਡਸ ਦਾ, ਜੋ ਇਸ ਟਾਈਮ ਦੇ ਵਿੱਚ ਸਾਡੀ ਇੰਨੀ ਹੈਲਪ ਕਰ ਰਹੇ ਨੇ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।